ਪਿਛਲੇ ਹੋਏ ਹਿਰਦੇ ਨੇ ਜੈਸੀ ਉਹਨਾਂ ਦੇ ਕੋਲ ਆਵਾਜ਼ ਪਰਮਾਤਮਾ ਨੇ ਦਿੱਤੀ ਹੈ, ਉਹਨਾਂ ਨੇ ਆਪਣੀ ਆਵਾਜ਼ ਵਿੱਚ ਇੱਕ ਸੰਗੀਤ ਛੇੜ ਦਿੱਤਾ। ਜਿਸ ਸੰਗੀਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਵਚਨ ਵਿੱਚ ਕਿਸ ਪ੍ਰਕਾਰ ਬਿਆਨ ਕੀਤਾ ਹੈ, ਚਿੜੀ ਚੋਹਕੀ ਬਹੁ ਫੋਟੀ ਵਗਣ ਬਹੁਤ ਤਰ੍ਹਾਂ। ਚਿੜੀਆਂ ਨੇ ਚੁੱਕ ਚੁੱਕ ਕਰਨਾ, ਪੰਛੀ ਆਪਣੀ ਬੋਲੀ ਵਿੱਚ ਬੋਲੇ। ਉਸ ਸਿਰਜਣਹਾਰ ਦਾ ਧੰਨਵਾਦ ਕੀਤਾ ਕਿ ਸ਼ੁਕਰ ਹੈ ਪ੍ਰਕਾਸ਼ ਹੋਇਆ। ਇਹ ਪਹਿਲਾ ਪ੍ਰਕਾਸ਼ ਹੈ ਸੂਰਜ ਦਾ, ਪ੍ਰਕਿਰਤੀ ਦਾ ਚਾਨਣ ਹੈ। ਪਰਮੇਸ਼ਰ ਦੇ ਬਣਾਏ ਹੋਏ ਵਿਧਾਨ ਦੇ ਅਨੁਸਾਰ ਇੱਕ ਬ੍ਰਹਿਮੰਡ ਦੇ ਅੰਦਰ ਇੱਕ ਸੂਰਜ ਪ੍ਰਕਾਸ਼ ਦੇ ਰਿਹਾ ਹੈ। ਕਰੋੜਾਂ ਬ੍ਰਹਿਮੰਡ, ਕਰੋੜਾਂ ਸੂਰਜ, ਕਿਤੇ ਅੰਦਰ ਚੰਦ ਸੂਰ, ਕਿਤੇ ਕਿਤੇ ਮੰਡਲ ਦੇ। ਇੱਕ ਸੂਰਜ ਦੇ ਪ੍ਰਕਾਸ਼ ਦਾ ਪੰਛੀਆਂ ਦੇ ਉੱਤੇ ਜੋ ਅਸਰ ਹੈ ਉਹ ਗੁਰਬਾਣੀ ਦੇ ਅੰਦਰ ਵਾਰਤਾ ਆ ਚੁੱਕੀ ਹੈ। ਚਿੜੀ ਚੋਹਕੀ ਬਹੁ ਫੋਟੀ ਵਗਣ ਬਹੁਤ ਤਰ੍ਹਾਂ, ਅੰਮ੍ਰਿਤ ਵੇਲੇ ਬੋਲਿਆ ਹੋਈ ਹੈ ਤੈਂ ਦਾ ਸੁਣੀ ਪੁਕਾਰ। ਜੇ ਪੰਛੀ ਪ੍ਰਕਾਸ਼ ਦਾ ਉਤਸ਼ਵ ਸੰਸਾਰ ਦੇ ਵਿੱਚ ਇਹ ਸਬੂਤ ਦੇ ਸਕਦੇ ਹੈ ਕਿ ਸਾਨੂੰ ਪ੍ਰਕਾਸ਼ ਦਾ ਕਿੰਨਾ ਅਸਰ ਸਾਡੇ ਮਨ ਤੇ ਹੋਇਆ ਹੈ, ਤਾਂ ਫਿਰ ਅਸੀਂ ਗੁਰੂ ਕੇ ਸਿੱਖ ਹੋਣ ਵਾਲੇ ਹੈ ਕਿ ਪਹਿਲਾ ਪ੍ਰਕਾਸ਼ ਇਹਦਾ ਅਸਰ ਹਰ ਗੁਰ ਸਿੱਖ ਤੇ ਹੋਣਾ ਇਹ ਤਾਂ ਕੁਦਰਤੀ ਬਾਤ ਹੈ। ਸਿੱਖ ਹੋਣ ਦੇ ਨਾਤੇ ਪਹਿਲੇ ਪ੍ਰਕਾਸ਼ ਦਾ ਉਤਸ਼ਵ ਹੋਣਾ ਸਿੱਖੀ ਦੇ ਨਾਤੇ ਇਹ ਬੜੀ ਜ਼ਰੂਰੀ ਬਾਤ ਹੈ। ਸੂਰਜ ਕੋਲ ਜਿਹੜਾ ਚਾਨਣਾ ਹੈ ਇਹ ਸੰਸਾਰਕ ਚਾਨਣਾ ਹੈ, ਇਹ ਚਾਨਣਾ ਕਿਸੇ ਨੂੰ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਨਹੀਂ ਹੈ। ਸੂਰਜ ਆਪ ਜੰਮਣ ਮਰਨ ਤੋਂ ਰਹਿਤ ਨਹੀਂ ਹੈ, ਉਹਦਾ ਚਾਨਣਾ ਕਿਸੇ ਨੂੰ ਜੰਮਣ ਮਰਨ ਤੋਂ ਰਹਿਤ ਕਿਵੇਂ ਕਰ ਸਕਦਾ। ਉਹਦਾ ਚਾਨਣਾ ਦੁਨਿਆਵੀ, ਉਹ ਆਪ ਦੁਨਿਆਵੀ ਹੈ ਤੇ ਉਹਦੇ ਚਾਨਣੇ ਦੇ ਅੰਦਰ ਤਮੋ ਗੁਣ ਹੈ। ਤਮੋ ਗੁਣ ਚਾਨਣਾ ਜਿੱਥੇ ਦੀਵਾ ਜਗਦਾ ਹੈ ਚਾਨਣਾ ਤਾਂ ਦਿੰਦਾ, ਪਰ ਇਹਦੇ ਨਾਲ ਉਹਦੀ ਤਮੋ ਗੁਣ ਦਾ ਪ੍ਰਤੱਖ ਸਬੂਤ ਦੇਖਿਆ ਜਾ ਸਕਦਾ ਹੈ। ਕੰਧ ਕਾਲੀ ਹੋ ਜਾਂਦੀ ਹੈ, ਮਕਾਨ ਕਾਲਾ ਹੋ ਜਾਂਦਾ ਹੈ ਜਿੱਥੇ ਦੀਵਾ ਜਗਦਾ ਹੈ। ਪੁਰਾਣੇ ਸਮੇਂ ਵਾਲੇ ਦੀਵੇ ਦੀ ਮੈਂ ਗੱਲ ਕਰੂੰ, ਉਹ ਨਾਲ ਕਾਲਸ਼ ਵੀ ਦਿੰਦਾ, ਪ੍ਰਕਾਸ਼ ਵੀ ਦਿੰਦਾ ਤੇ ਨਾਲ ਕਾਲਸ਼ ਵੀ ਦਿੰਦਾ। ਚਾਨਣਾ ਤਾਂ ਹੈ ਪਰ ਮਲੀਨਤਾ ਵਾਲਾ ਚਾਨਣਾ ਹੈ, ਨਾਲ ਉਹਦੇ ਕਾਲਸ਼ ਵੀ ਹੈ। ਜਿੱਥੇ ਵੀ ਲੈਟ ਜਗ ਰਹੀ ਹੈ ਉਹਦੇ ਨੇੜੇ ਦੀਆਂ ਕੰਧਾਂ ਜਿਹੜੀਆਂ ਉਹਨਾਂ ਦਾ ਰੰਗ ਬਦਲ ਜਾਂਦਾ। ਇਹ ਬਿਜਲੀ ਦੀ ਲੈਟ ਵੀ ਨਾਲ ਕਾਲਸ਼ ਦੇ ਰਹੀ ਹੈ, ਇਹ ਵੀ ਤੁਹਾਨੂੰ ਹੈ। ਸੂਰਜ ਦਾ ਚਾਨਣਾ ਚਾਨਣਾ ਹੈ ਪਰ ਤਮੋ ਗੁਣ ਚਾਨਣਾ ਹੈ। ਬਹੁਤ ਸਾਰੀਆਂ ਚੀਜ਼ਾਂ ਦੇ ਰੰਗ ਬਦਲ ਦਿੰਦਾ ਹੈ, ਸੂਰਜ ਦੀ ਧੁੱਪ ਨੂੰ ਸਾੜ ਕੇ ਰੰਗ ਕਾਲਾ ਦੇ ਦਿੰਦੇ। ਕਈ ਵਾਰ ਮਨੁੱਖ ਦੀ ਚਮੜੀ ਦਾ ਰੰਗ ਜਿੱਥੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਉੱਥੇ ਉਹਦਾ ਚਮੜੀ ਦਾ ਰੰਗ ਕਾਲਾ ਹੋ ਜਾਂਦਾ। ਚਾਨਣਾ ਵੀ ਹੈ, ਕਾਲਸ਼ ਵੀ ਹੈ। ਸਤਿਗੁਰਾਂ ਦਾ ਇੱਕ ਮੁਬਾਰਕ ਵਚਨ ਹੈ, ਗੁਰਬਾਣੀ ਇਸ ਜਗ ਮਹਿ ਚਾਨਣ। ਗੁਰਬਾਣੀ ਦਾ ਜਿਹੜਾ ਚਾਨਣਾ ਹੈ ਇਹ ਤਮੋ ਗੁਣ ਚਾਨਣਾ ਨਹੀਂ ਹੈ, ਇਹ ਸਤੋ ਗੁਣ ਚਾਨਣਾ ਹੈ। ਇਸ ਚਾਨਣੇ ਦੇ ਵਿੱਚ ਰੰਚਕ ਭਰ ਵੀ ਕੋਈ ਕਾਲਸ਼ ਨਹੀਂ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਗੁਰਬਾਣੀ ਇਸ ਜਗ ਹੈ ਜਾਣਨ ਕਰਮ ਦੱਸੇ ਮਨ ਪਾਏ, ਤੇ ਪਹਿਲਾ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਦੇ ਅੰਦਰ। ਉਸ ਵੇਲੇ ਜਿਹੜਾ ਉਤਸ਼ਵ ਹੋਇਆ ਉਹਦਾ ਆਨੰਦ ਉਹੀ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਸਾਨੂੰ ਗੁਰਬਾਣੀ ਦੇ ਸਤਿਕਾਰ ਦੀ ਸੰਥਿਆ ਦੇਣ ਲੱਗੇ, ਸਾਨੂੰ ਇਹ ਸਿਖਾਲਣ ਲੱਗੇ ਕਿ ਸਤਿਕਾਰ ਕਿਵੇਂ ਕਰਨਾ। ਸਹੀ ਮਾਨੇ ਵਿੱਚ ਸਿੱਖ ਜਗਤ ਦੇ ਥੋੜੇ ਮਹਾਂਪੁਰਸ਼ ਨੇ ਜਿਨ੍ਹਾਂ ਨੇ ਇਸ ਗੱਲ ਤੇ ਅਮਲ ਕੀਤਾ, ਜਿਹਨੂੰ ਦੇਹ ਅਧਿਆਸ ਹੈ, ਜਿਹਨੂੰ ਆਪਣੀ ਦੇਹ ਦੀ ਪੂਜਾ ਕਰਾਉਣ ਦੀ ਲਾਲਸਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰ ਸਕੇਗਾ। ਜੇ ਕਰੇਗਾ ਤਾਂ ਨਕਲੀ ਫਰਜ਼ੀ ਹੋਏਗਾ, ਅੰਦਰ ਤੋਂ ਆਪਣੀ ਦੇਹ ਦੀ ਪੂਜਾ ਦਾ ਲਾਲਚ ਹੋਏਗਾ। ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਨੇ ਸਹੀ ਮਾਨਿਆਂ ਵਿੱਚ ਸਤਿਕਾਰ ਗੁਰੂ ਨਾਨਕ ਦਾ ਸਰੂਪ ਮੰਨ ਕੇ ਗੁਰੂ ਗ੍ਰੰਥ ਸਾਹਿਬ ਦਾ ਘਰ ਵਿਖਾਇਆ। ਇੱਕ ਮਿਸਾਲ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜੋ ਇਹ ਸਾਨੂੰ ਸਿਕਸ਼ਾ ਦਿੱਤੀ 1661 ਇਕਵੀ ਵਿੱਚ, ਅਸੀਂ ਉਹੀ ਸੰਥਿਆ ਦਾ ਪਾਠ ਬਾਰ ਬਾਰ ਚੇਤੇ ਕਰੀਏ। ਜਿੰਨੀ ਦੇਰ ਤੱਕ ਅਮਲ ਵਿੱਚ ਨਾ ਆ ਜਾਏ, ਬਾਰ ਬਾਰ ਇਸ ਨੂੰ ਪੜ੍ਹਦੇ ਰਹੀਏ ਤੇ ਸੁਣਦੇ ਰਹੀਏ। ਰਾਮਸਰ ਵਾਲੀ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਸ ਮੁਬਾਰਕ ਸ਼ੀਸ਼ ਦੇ ਉੱਤੇ ਸੁਭਾਵਾਨ ਕਰਨਾ ਸੀ, ਪਹਿਲਾਂ ਤਾਂ ਉਹਦੀ ਚੋਣ ਹੋਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੱਕ ਜਿਸ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਗੁਰੂ ਘਰ ਦੇ ਨਾਲ ਸੰਬੰਧ ਰਿਹਾ, ਛੇ ਗੁਰੂਆਂ ਦੀ ਸੰਗਤ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਦੇ ਮੁਬਾਰਕ ਹੱਥਾਂ ਤੋਂ ਗੁਰੂ ਸਾਹਿਬਾਨਾਂ ਨੂੰ ਗੁਰਤਾ ਗਦੀ ਦੇ ਤਿਲਕ ਹੁੰਦੇ ਰਹੇ, ਚੋਣ ਹੋਈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹ ਸੀਸ ਚੁਣਿਆ ਗੁਰੂ ਗ੍ਰੰਥ ਸਾਹਿਬ ਤੇ ਸਵਾਹਿਮਾਨ ਕਰਨ ਵਾਸਤੇ। ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਉਹ ਸੀਸ ਤੇ ਹੋਵੇ ਜਿਹੜੀ ਸੀਸ ਵਿੱਚ ਸੋਚ ਕੈਸੀ ਹੈ, ਜਿਹਦੀ ਸੋਚ ਵਿੱਚ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਮੋਹ ਨਹੀਂ, ਹੰਕਾਰ ਨਹੀਂ। ਉਹ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾਣ ਦੀ ਸੇਵਾ ਵਾਸਤੇ ਗੁਰੂ ਅਰਜਨ ਸਾਹਿਬ ਨੇ ਚੁਣਿਆ। ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ, ਬਾਬਾ ਜੀ ਸੇਵਾ ਵਾਸਤੇ ਤਿਆਰ ਹੋ। ਬਾਬਾ ਬੁੱਢਾ ਸਾਹਿਬ ਜੀ ਤਿਆਰ ਪ੍ਰਚਾਰ ਹੋ ਕੇ ਹਾਜ਼ਰ ਹੋਏ। ਭਾਈ ਗੁਰਦਾਸ ਸਾਹਿਬ ਜੀ ਦੇ ਹੱਥ ਵਿੱਚ ਛਤਰ ਦਿੱਤਾ, ਉਹ ਮੁਬਾਰਕ ਛਤਰ ਲੈ ਕੇ ਨਾਲ ਨਾਲ ਚੱਲਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਤੇ ਇਹ ਗੁਰੂ ਨਾਨਕ ਦੇ ਪਰਮ ਹਿਰਦੇ ਤੇ ਆਕਾਸ਼ ਨੂੰ ਉੱਡਣ ਵਾਲਾ ਪੰਛੀ ਕਿਤੇ ਕੋਈ ਬੇਅਦਬੀ ਨਾ ਕਰ ਦੇਵੇ, ਉੱਪਰ ਛਤਰ ਹੋਏਗਾ। ਸੰਸਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਸੀ, ਇਹ ਧਾਰਮਿਕ ਪੁਸਤਕ ਹੈਗੇ ਸੀ ਸਾਰਿਆਂ ਧਰਮਾਂ ਕੋਲ, ਉਹਨਾਂ ਦਾ ਕਿੰਨਾ ਕੁ ਸਤਿਕਾਰ ਸੀ ਇਹ ਵੀ ਹੋ ਸਕਦਾ ਵੀ, ਜਾਂ ਕਿੰਨੇ ਕੁ ਸਤਿਕਾਰ ਦੇ ਯੋਗ ਸਨ। ਸਤਿਕਾਰ ਵੀ ਉਹਨਾਂ ਕੇ ਹੁੰਦਾ ਹੈ ਜਿੰਨਾ ਕੋਈ ਕਿਸੇ ਸਤਿਕਾਰ ਦੇ ਯੋਗ ਹੋਵੇ। ਜਿਸ ਵੇਦ ਦੇ ਅੰਦਰ ਕੁਝ ਅਜਿਹਾ ਸਿਧਾਂਤ ਹੈ ਕਿ ਜਿੱਥੇ ਅਕਲ ਹੈਰਾਨ ਹੋ ਜਾਂਦੀ ਹੈ ਕਿ ਵੇਦਾਂ ਦੇ ਅੰਦਰ ਇੰਨਾ ਕੁਛ ਵਾਧੂ ਵੀ ਲਿਖਿਆ ਹੋਇਆ, ਭਾਉ ਭਗਤੀ ਵਾਲੀ ਕੋਈ ਗੱਲ ਨੇੜੇ ਤੇੜੇ ਨਹੀਂ, ਰੱਬ ਦੇ ਮਿਲਾਪ ਦੀ ਗੱਲ ਕੋਈ ਨੇੜੇ ਨਹੀਂ। ਬਹੁਤ ਸਾਰਾ ਵਿਸਥਾਰ ਹੈ ਵੇਦ ਦਾ, ਪਰ ਉਹਦੇ ਚ ਸਲੋਕ ਲਿਖਣ ਵਾਲੇ ਉਹ ਰਿਸ਼ੀ ਨੇ ਜਿਹੜਾ ਕੋਈ ਰਿਸ਼ੀ ਕਦੇ ਪੈਦਾ ਹੋਇਆ, ਕੋਈ ਕਦੇ ਪੈਦਾ ਹੋਇਆ, ਤੇ ਉਹਨਾਂ ਰਿਸ਼ੀਆਂ ਦੇ ਮੰਤਰ ਆ ਰਹੇ ਨੇ। ਸਿਕਸ਼ਾ ਹੈ, ਜਾਣਕਾਰੀ ਹੈ। ਜੈਸਾ ਨਮੂਨੇ ਮਾਤਰ ਮੈਂ ਰਿਗਵੇਦ ਦਾ ਇੱਕ ਮੰਤਰ ਆਪ ਜੀ ਦੀ ਸੇਵਾ ਵਿੱਚ ਆਗਿਆ ਕਰਨਾ, ਤੇ ਉਹਦੇ ਵਿੱਚ ਗਿਆਨ ਕੀ ਹੈ, ਰੱਬ ਦੇ ਮਿਲਾਪ ਦੀ ਤਾਂ ਕੋਈ ਬਾਤ ਨਹੀਂ।
संसार भक्त हो गया है, सत्यमेव देवरा नृत्य मनुष्य इति आर्य की रस्म है। ऋग्वेद मंत्र है, ये दस्या कि पहला पहला जो परमात्मा ने सृष्टि पैदा की थी जी दैवी गुणा के लोग सन जिदे सत संतोख दया धर्म विचार अजे गुण सन, कहते उन्हों का नाम देवता पै गया सत्यमेव देवा। दो किस्म हो गई, अनित्य मनुष्य इस मंत्र फिर भी कोई भावे संसारक पक्ष के विच जानकारी दी गई है कुछ लभद है नालबड़ वाला होता तो शायद मैं भी यह श्लोक ना कट करता, लोड़ भी की सी। फिर कुछ श्लोक ऐसे ने जिन्हों चो अन्ना चूहा थोथे धान, एक चूहा अन्ना दूसरा धाना जी कुछ थोथे, इसे लिए कहना पाया वेद कतेब इस तरह भाई दिल का फिक्र किवें करेंगे दिल का फिक्र। तू सत्यमेव देवा अनित्य मनुष्य कि दैवी गुणा वाले देवते, इस तो दूसरी किस्म के जो लोग उन्होंने मनुष्य कह दिता सत्यमेव देवा अनित्य मनुख है, केंद्र उन्होंने चल के दो किस्म होर पैदा हो गई, इति दसुआ इति आर्या, एक आर्यवर्त होने वाले लोग ते दूसरा दसवा कहते चोर ठग दुराचारी दूसरे का कतल करने वाले हिराफेरी करने वाले दसवा कहते, यदी बहुती लोड़ नहीं सी। मैं ऋग्वेद का आप जी ने थोड़ा जा नमूना लगाने वास्ते ये ऐसे श्लोक है ये दसो कि सिमरन की गल है कोई तासीर जी गुरबाणी के हर अखर में है, कोई अखर गुरबाणी का ऐसा नहीं जिमें दुध की हर बूंद में घीरी मात्रा है, गुरबाणी के हर अखर में ज्ञान से भगती की अंश है, ज्ञान की भी भगती की। सगल बनस्पत महे बसंतर सगल दुध मह कीता, जिमें हर तीले के अंदर अग्नि है, दुध की हर बूंद में घी है, इस तरह गुरबाणी के हर पखर विच नाम की और ज्ञान की शक्ति है। सो इस वास्ते कोई ऋषि कदों पैदा होया कोई कदे पैदा होया उन्होंने श्लोक सारे वेदा के अंदर मिल गए कि आदि काल के दो वेदा मनण वाले लोग भी सन, त्रै वेदी तीन वेदा मनण वाले सन, और बड़ा झगड़ा से चतुर्वेदी हो गए चार वेदा मनने वाले, शाम वेद ऋग्वेद यजुर्वेद अथर्ववेद, बहुत लंबी कहानी इन वेदा के अंदर कुछ ऐसी है जिसे भाव भगती का रस किसी है नहीं मिलता। ये मैं निश्चय इस करके कहना कि वेदा के भक्ति महापुरुषों नाल मेरा वास्ता रहा, सिद्धांत कुछ सुन का देखने का मौका भी मिले उन्होंने भी मिले। जो कि मुकाबला गुरबाणी करते हैं कोई तुलना वाली बात बनती, अज संसार के जितने भी वक्ते सन्यासियों के लै लो बैरागियों के लै लो योगियों के लो कि कुंभा के मेलों से जाके देखो सारे थावान से गुरबाणी का प्रयोग हो प्रमाण दिखे, भावें गलत पढ़न शुद्ध बाणी पढ़नी तो यह भी बड़े भागन की निशानी है, किसी शुद्ध उच्चारण करने वाले तो ही शुद्ध बाणी सीखी जा सकती है, ये अपने आप का हो नहीं सकता, ये तो शुद्ध उच्चारण करने वाला तो ही बोल के दसेगा भी आ अखर ही होना है, फिर घर बैठने का हो नहीं सकता। साहब श्री गुरु अर्जन देव महाराज जिन्होंने बाबा बुढ़ा साहब की चोन की थी, उन्होंने शीश से ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਇਮਾਨ ਔਰ ਭਾਈ ਗੁਰਦਾਸ ਦੇ ਹੱਥ ਵਿੱਚ ਚੌਲ, ਮੈਂ ਇਹ ਗੱਲ ਆਪ ਜੀ ਦੇ ਨਾਲ ਕਰ ਰਿਹਾ ਸੀ। ਵਾਹਿਗੁਰੂ ਛਤਰ ਹੈ ਤੇ ਚੌਲ ਸਾਹਿਬ ਗੁਰੂ ਅਰਜਨ ਸਾਹਿਬ ਜੀ ਮੁਬਾਰਕ ਆਪਣੇ ਹੱਥਾਂ ਵਿੱਚ ਆਪ ਲੈਂਦੇ ਹੈ। ਇਹ ਸੇਵਾ ਨਹੀਂ ਕਿਸੇ ਇਹ ਸੇਵਾ ਕਰਦੇ। ਫਿਰ ਰਾਮਸਰ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਰਸਤੇ ਦੀ ਸਫਾਈ ਕੀਤੀ ਗਈ, ਰਸਤੇ ਵਿੱਚ ਪਾਣੀ ਦਾ ਛਿੜਕਾਅ ਕੀਤਾ ਗਿਆ, ਰੋਡ ਕੰਕਰ ਸਿਮਰੇ ਗਏ। ਜਿਸ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਾਮਸਰ ਤੋਂ ਹਰਿਮੰਦਰ ਸਾਹਿਬ ਦੀ ਬਹੁਤੀ ਲੰਬੀ ਬਿੱਤ ਨਹੀਂ, ਸਿੱਖ ਸੰਗਤਾਂ ਨੇ ਇੱਕ ਵੱਡੇ ਜਲੂਸ ਦੀ ਸ਼ਕਲ ਵਿੱਚ ਜਿਹੜਾ ਸ਼ਬਦ ਹੁਣ ਸਾਨੂੰ ਮਾਫ਼ ਨਹੀਂ ਰਿਹਾ, ਹੁਣ ਅਸੀਂ ਕਹਿੰਦੇ ਨਗਰ ਕੀਰਤਨ ਕਿਹਾ ਕਰੋ, ਜਲੂਸ ਨਾ ਕਿਹਾ ਕਰੋ, ਇਹ ਸ਼ਬਦ ਚੰਗੀ ਭਾਸ਼ਾ ਦਾ ਨਹੀਂ ਹੈ। ਪੁਰਾਣੇ ਇਤਿਹਾਸ ਵਿੱਚ ਜਲੂਸ ਸ਼ਬਦ ਹੀ ਲਿਖਿਆ ਹੋਇਆ। ਬਹੁਤ ਸਾਰੀਆਂ ਭਾਸ਼ਾ ਅਸੀਂ ਦਿਨ ਪਰ ਦਿਨ ਜਿਹੜੀ ਸਾਡੇ ਪਸੰਦ ਆ ਜਾਂਦੀ ਹੈ ਵੀ ਜੀ ਇਹਦੀ ਭਾਸ਼ਾ ਚੰਗੀ ਨਹੀਂ, ਆਹ ਬਦਲ ਦਿਓ, ਆਹ ਬਦਲ ਦਿਓ। ਜਿਵੇਂ ਭੋਗ ਲੱਗਣ ਦੀ ਗੱਲ ਹੁਣ ਸਾਨੂੰ ਪਸੰਦ ਨਹੀਂ ਰਹੇ, ਨਹੀਂ ਜੀ ਇਹ ਕਹੋ ਜੀ ਪ੍ਰਭਾਵ ਹੈ। ਪ੍ਰਾਕਨ ਅਰਦਾਸ ਵਿੱਚ ਇਹ ਸ਼ਬਦ ਹੈ ਭੋਗ ਲੱਗੇ, ਪਰ ਗੁਰਬਾਣੀ ਦੇ ਵਿੱਚ ਪ੍ਰਵਾਨ ਹੋਇਆ ਸ਼ਬਦ ਨਹੀਂ ਬਲਕਿ ਕਰੀ ਪਾਕਸਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਪਰ ਹੁਣ ਇਹ ਸ਼ਬਦ ਨੂੰ ਇਹ ਕਿਹਾ ਜਾਂਦਾ ਕਿ ਇਹ ਅਸ਼ਲੀਲ ਭਾਸ਼ਾ ਦਾ ਸ਼ਬਦ, ਕੀ ਕਰੋਗੇ ਕਿ ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਗਲਤ ਸ਼ਬਦ ਆ ਗਏ। ਦਿਨ ਪਰ ਦਿਨ ਸਾਡਾ ਸਿਰਕ ਜਿਹੜਾ ਹੈ, ਸਾਡੀ ਸ਼ਰਧਾ ਜਿਹੜੀ ਹੈ, ਇਹਨੂੰ ਬਦੁੰਦਰ ਵਾਲੇ ਕੁਛ ਲੋਕ ਚਿੰਬੜ ਗਏ ਸਨ ਜਿਹੜੇ ਨਿੱਤ ਨਵੀਆਂ ਸਕੀਮਾਂ ਦੱਸਦੇ ਹੈ। ਗੁਰੂ ਅਰਜਨ ਸਾਹਿਬ ਜੀ ਇਸ ਜਲੂਸ ਦੀ ਸ਼ਕਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਾਬਾ ਬੁੱਢਾ ਸਾਹਿਬ ਦੀ ਸੀਸ ਤੇ ਹੈ, ਭਾਈ ਗੁਰਦਾਸ ਦੇ ਹੱਥ ਵਿੱਚ ਛਤਰ ਹੈ ਤੇ ਗੁਰੂ ਅਰਜਨ ਸਾਹਿਬ ਜੀ ਦੇ ਹੱਥ ਵਿੱਚ ਚਬਰ ਹੈ। ਜਿਹੜਾ ਚੌਲ ਗੁਰੂ ਅਰਜਨ ਸਾਹਿਬ ਤੇ ਸੁਣ ਰਿਹਾ ਤੇ ਗੁਰੂ ਅਰਜਨ ਸਾਹਿਬ ਆਪਣੇ ਹੱਥੀ ਗੁਰਤਾ ਗਤੀ ਦੇ ਮਾਲਕ ਹੁੰਦੇ ਹੋਏ, ਚਬਰ ਛਤਰ ਤਖਤ ਦੇ ਮਾਲਕ ਗੁਰੂ ਅਰਜਨ ਸਾਹਿਬ ਹੁੰਦੇ ਹੋਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪ ਚੌਲ ਕਰ ਰਹੇ ਨੇ। ਗੁਰੂ ਅਰਜਨ ਸਾਹਿਬ ਦੇ ਸੀਸ ਤੇ ਚੌਲ ਨਹੀਂ ਅੱਜ ਹੋ ਰਿਹਾ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋ ਰਿਹਾ। ਇਹ ਕੋਈ ਛੋਟੀ ਜਿਹੀ ਬਾਤ ਨਹੀਂ ਹੈ। ਔਰ ਫਿਰ ਗੁਰੂ ਅਰਜਨ ਸਾਹਿਬ ਖੁਦ ਆਪ ਨੰਗੇ ਪੈ ਰਹੇ ਹਨ। ਜਦੋਂ ਗੁਰੂ ਅਰਜਨ ਸਾਹਿਬ ਨੰਗੇ ਪੈ ਰਹੇ ਹਨ ਤਾਂ ਕਿਸੇ ਹੋਰ ਦੇ ਪੈਰਾਂ 'ਚ ਜੁੱਤੀ ਹੋ ਨਹੀਂ ਸਕਦੀ, ਸਭ ਨੰਗੇ ਪੈ ਰਹੇ। ਆਦਮ ਸਤਕਾਰ ਹੈ। ਇਹ ਤਾਂ ਛੋਟਾ ਜਿਹਾ ਮਾਰਗ ਹੈ ਰਾਮਸਰ ਤੋਂ ਹਰਿਮੰਦਰ ਸਾਹਿਬ ਤੱਕ ਆਉਣ ਦਾ। ਗੁਰੂ ਅਰਜਨ ਸਾਹਿਬ ਤਾਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੋਥੀਆਂ ਰੂਪ ਵਿੱਚ ਪ੍ਰਾਪਤ ਹੋਈ ਹੈ ਬਾਬਾ ਮੋਹਨ ਜੀ ਦੇ ਕੋਲੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਿੱਚ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਔਰ ਗੁਰੂ ਅਰਜਨ ਸਾਹਿਬ ਨੰਗੇ ਪੈਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਚੱਲ ਕੇ ਆਏ। ਰੋਡ ਲੱਗੇ, ਕੰਕਰ ਲੱਗੇ, ਕੰਡੇ ਚੁਭੇ ਹੋਣਗੇ ਪਰ ਕੋਈ ਪਰਵਾਹ ਨਹੀਂ, ਮਾਰਗ ਚ ਤਾਂ ਕੋਈ ਕੰਡਿਆਂ ਦੀ ਸਫਾਈ ਵੀ ਨਹੀਂ ਕਰ ਸਕਦਾ। ਅੱਜ ਸਾਡੇ ਕਿ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਉਣ ਵੇਲੇ ਜੇ ਜੁੱਤੀ ਪਾ ਲਓ ਕੋਈ ਹਰਜ ਨਹੀਂ, ਇਹ ਮਰਿਆਦਾ ਨੂੰ ਨਵਾਂ ਮੋੜ ਦੇ ਦਿੰਦਾ ਹੈ, ਫਿਰ ਕੋਈ ਨੁਕਸਾਨ ਨਹੀਂ ਜੀ, ਕੋਈ ਹਰਜ ਨਹੀਂ ਪਾਈ ਜਾ ਸਕਦੀ ਹੈ। ਇਹ ਪਰਮਿਸ਼ਨ ਦੇਣ ਵਾਲੇ ਲੋਕਾਂ ਨੇ ਦੇ ਦਿੱਤੀ ਹੈ, ਲੈਣ ਵਾਲੇ ਨੇ ਲੈ ਲਈ ਹੈ ਤੇ ਮੰਨਣ ਵਾਲਿਆਂ ਨੇ ਮੰਨ ਲਈ, ਜਿਹਨਾਂ ਨੇ ਪ੍ਰਾਤਨ ਮਰਿਆਦਾ ਮੰਨੀ ਹੋਈ ਹੈ ਉਹ ਨਹੀਂ ਮੰਨਣਗੇ ਤੇ ਨਾ ਹੀ ਮੰਨੀ ਹੈ। ਇਹਨੀ ਗੱਲਾਂ ਦਾ ਰੌਲਾ ਪੈਂਦਾ ਹੈ, ਇੱਕ ਪ੍ਰਾਤਨ ਮਰਿਆਦਾ ਹੈ, ਇੱਕ ਲੋਕਾਂ ਲਈ ਆਪਣੀ ਬਣਾਈ ਹੋਈ ਅਦਲਾ ਬਦਲੀ ਕੀਤੀ ਹੋਈ ਮਰਿਆਦਾ ਹੈ ਤੇ ਹੰਕਾਰ ਦਾ ਰੌਲਾ ਹੈ, ਗੁਰਮਤਿ ਵਿੱਚ ਕੋਈ ਰੌਲਾ ਨਹੀਂ। ਜਿੱਥੇ ਟਕਰਾਅ ਹੈ ਉੱਥੇ ਹੰਕਾਰ ਦਾ ਟਕਰਾਅ ਹੈ, ਗੁਰਮਤਿ ਵਿੱਚ ਹੰਕਾਰ ਹੈ ਨਹੀਂ, ਗੁਰਮਤਿ ਵਿੱਚ ਭਾਵਨਾ ਹੀ ਭਾਵਨਾ ਹੈ। ਇਤਿਹਾਸ ਵਿੱਚ ਪੜ੍ਹਿਆ ਵੀ ਜਾਂਦਾ, ਸੁਣਿਆ ਵੀ ਜਾਂਦਾ ਕਿ ਗੁਰੂ ਅਰਜਨ ਸਾਹਿਬ ਨੰਗੇ ਪੈਰੀ ਆਏ ਜੀ, ਅੱਜ ਦਾ ਸਿੱਖ ਇਹ ਨਹੀਂ ਇਹਦੀ ਕੋਈ ਲੋੜ ਨਹੀਂ ਕਿ ਇਹ ਉਸ ਵੇਲੇ ਗੁਰੂ ਅਰਜਨ ਸਾਹਿਬ ਨੇ ਗਲਤ ਕੀਤਾ ਜਿਹੜਾ ਅੱਜ ਦੁਰੁਸਤ ਕਰ ਲਿਆ ਸੀ ਜੁੱਤੀ ਪਾ ਕੇ ਜਾ ਸਕਦੇ ਹਾਂ ਬਾਤ ਭਾਵਨਾ ਦੀ ਹੈ ਸੰਸਕ੍ਰਿਤ ਦੀ ਇੱਕ ਛੋਟੀ ਜਿਹੀ ਸੁਰਤੀ ਹੈ ਭਾਵੋ ਹੀ ਵਿਧ ਦੇ ਦੇਵਾ ਉਹ ਕਹਿੰਦੇ ਦੁਨੀਆਂ ਦੇ ਲੋਕੋ ਕੋਈ ਦੇਵਤਾ ਨਹੀਂ ਅਗਰ ਕੋਈ ਦੇਵਤਾ ਹੈ ਤਾਂ ਭਾਵਨਾ ਹੀ ਸਭ ਤੋਂ ਬੜਾ ਦੇਵਤਾ ਹੈ ਜੇ ਭਾਵਨਾ ਨਹੀਂ ਤਾਂ ਕੋਈ ਦੇਵਤਾ ਦੁਨੀਆਂ 'ਚ ਪ੍ਰਗਟ ਨਹੀਂ ਹੋਇਆ ਕਦੇ ਪਰਮਾਤਮਾ ਵੀ ਭਾਵਨਾ ਦੇ ਅਧੀਨ ਹੀ ਪ੍ਰਗਟ ਹੁੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਪਾਵਨ ਵਚਨ ਹੈ ਭਾਵਨਾ ਵਿਹੀਨ ਜਿਹਦੇ ਕੋਲ ਭਾਵਨਾ ਨਹੀਂ ਹੈ ਭਾਵਨਾ ਵਿਹੀਨ ਕੈਸੇ ਪਾਵਾ ਜਗਦੀਸ਼ ਕੋ ਜੇ ਭਾਵਨਾ ਨਹੀਂ ਤਾਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਹੋ ਸਕਦਾ ਭਾਵਨਾ ਹੀ ਹੈ ਜਿਹੜੀ ਪਰਮਾਤਮਾ ਨੂੰ ਪ੍ਰਗਟ ਕਰਦੀ ਹੈ ਸੋ ਇਸ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥੀਂ ਚਬਰਟ ਲਾਇਆ ਬਾਬਾ ਬੁੱਢਾ ਸਾਹਿਬ ਦੀ ਸ਼ੀਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਇਮਾਨ ਹੋਏ ਉਦੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਨਹੀਂ ਪੋਥੀ ਸਾਹਿਬ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੱਡੀ ਗਿਣਤੀ ਸਿੱਖ ਸੰਗਤਾਂ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਹੁੰਚੇ ਹੈ ਜਿਸ ਸਥਾਨ ਤੇ ਦੁੱਧ ਦਾ ਇਸ਼ਨਾਨ ਕਰਵਾਇਆ ਗਿਆ ਜਗ੍ਹਾ ਨੂੰ ਸਾਫ ਕੀਤਾ ਗਿਆ ਸੁੰਦਰ ਵਿਛਾਈ ਕੀਤੀ ਗਈ ਸੁੰਦਰ ਚੰਦੋਆ ਲਾਇਆ ਗਿਆ ਗੁਰੂ ਅਰਜਨ ਸਾਹਿਬ ਦੇ ਹੁਕਮ ਅਨੁਸਾਰ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਹੈ ਤੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਹੁਕਮ ਦਿੰਦੇ ਜਦੋਂ ਸਾਰੀਆਂ ਸੰਗਤਾਂ ਦਰਬਾਰ ਸਾਹਿਬ ਵਿੱਚ ਪਹੁੰਚ ਗਈ ਭਾਦਰੋਂ ਸੁਦੀ ਏਕ ਦਾ ਦਿਹਾੜਾ 1661 ਬਿਕਰਮੀ ਸੰਮਤ ਹੈ ਸਾਡਾ ਇਤਿਹਾਸ ਬਿਕਰਮੀ ਸੰਮਤ ਨਾਲ ਚੱਲਦਾ ਹੈ ਤੇ ਜਿਸ ਵੇਲੇ ਸਾਰੀਆਂ ਸੰਗਤਾਂ ਚਕੋਰ ਦੀ ਨਿਆਈ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਦੇਖ ਰਹੀਆਂ ਅੱਗੇ ਕੀ ਹੋਏਗਾ ਗੁਰੂ ਅਰਜਨ ਸਾਹਿਬ ਕੀ ਹੁਕਮ ਦੇਣਗੇ ਉਦੋਂ ਫਿਰ ਗੁਰੂ ਅਰਜਨ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਇੱਕ ਸ਼ਬਦ ਨਿਕਲਦਾ ਹੈ ਬਾਬਾ ਬੁੱਢਾ ਸਾਹਿਬ ਵਾਸਤੇ ਆਪਣੇ ਸੇਵਕ ਨੂੰ ਆਪਣੇ ਸਿੱਖ ਨੂੰ ਬਹੁਤ ਆਦਰ ਨਾਲ ਬੋਲੇ ਸਾਹਿਬ ਸ਼ਬਦ ਕਹਿ ਕੇ ਬੋਲੇ ਕਹਿੰਦੇ ਬੁੱਢਾ ਸਾਹਿਬ ਇਹ ਆਵਾਜ਼ ਦਿੱਤੀ ਗੁਰੂ ਅਰਜਨ ਸਾਹਿਬ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਭਾਵ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਤੇ ਹੁਕਮਨਾਮਾ ਲਓ ਇਹਦਾ ਅਰਥ ਹੈ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਹੁਕਮਨਾਮਾ ਲਓ ਜਿੱਥੋਂ ਮੁੱਖ ਵਾਕ ਲੈਣ ਦੀ ਪ੍ਰਥਾ ਆਰੰਭ ਹੋਈ ਸਭ ਤੋਂ ਪਹਿਲਾਂ ਮੁੱਖ ਵਾਕ ਜਿਹੜਾ ਆਇਆ ਤੇ ਮੁੱਖ ਵਾਕ ਲੈਣ ਵਾਲਾ ਜੋ ਸੱਜਣ ਹੈ ਇਸ ਮੁਬਾਰਕ ਦਿਹਾੜੇ ਦੀ ਯਾਦ ਮਨਾ ਰਹੇ ਹਨ ਇਹ ਇਤਿਹਾਸ ਇਹਨਾਂ ਸਮਾਗਮਾਂ 'ਚ ਕਹਿਣ ਵਾਲਾ ਹੈ ਸੰਤਾਂ ਕੇ ਕਾਰਜ ਆਪ ਪਰੋਇਆ ਹਰ ਕੰਮ ਕਰਾਵਣ ਪਾਇਆ ਰਾਮ ਇਹ ਮੁੱਖ ਵਾਕ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਇਸ ਪ੍ਰਕਾਸ਼ ਦਾ ਅੰਮ੍ਰਿਤਸਰ ਸਾਹਿਬ ਦੇ ਅੰਦਰ ਉਤਸ਼ਵ ਹੋ ਰਿਹਾ ਹੈ ਦੂਰ ਦੁਰਾਡੇ ਤੋਂ ਸੰਗਤਾਂ ਆਈਆਂ ਜਦੋਂ ਹਰਿਮੰਦਰ ਸਾਹਿਬ ਦੀ ਇਮਾਰਤ ਬਣ ਰਹੀ ਸੀ ਜਿਸ ਵੇਲੇ ਮੁਕੰਮਲਤਾ ਹੋ ਗਈ ਸੰਪੂਰਨਤਾ ਹੋ ਗਈ ਕਿਸੇ ਨੂੰ ਕੋਈ ਪਤਾ ਨਹੀਂ ਸੀ ਕੁਝ ਸਿੱਧੇ ਸਾਦੇ ਭੋਲੇ ਭਾਲੇ ਲੋਕ ਗੁਰਸਿੱਖੇ ਜਾਣਦੇ ਸਨ ਕਿ ਗੁਰੂ ਅਰਜਨ ਸਾਹਿਬ ਜੀ ਇਸ ਹਰਿਮੰਦਰ ਦੇ ਅੰਦਰ ਬੈਠਿਆ ਕਰਨਗੇ ਅਸੀਂ ਗੁਰੂ ਅਰਜਨ ਸਾਹਿਬ ਦੀ ਪੂਜਾ ਕਰਿਆ ਕਰਾਂਗੇ ਸ਼ਿਵਾ ਦੇ ਮੰਦਰ ਵਿੱਚ ਸ਼ਿਵਾ ਦੀ ਪੂਜਾ ਹੈ ਦੇਵੀ ਦੇ ਮੰਦਰ ਵਿੱਚ ਦੇਵੀ ਦੀ ਪੂਜਾ ਹੈ ਜਿਸ ਦੇਵਤੇ ਦਾ ਵੀ ਮੰਦਰ ਹੈ ਉਹਦੇ 'ਚ ਉਹਦੀ ਪੂਜਾ ਹੈ ਇਹ ਗੁਰੂ ਦਾ ਮੰਦਰ ਹੈ ਗੁਰੂ ਦੀ ਪੂਜਾ ਹੋਵੇਗੀ ਐਸਾ ਲੋਕ ਉਸ ਵੇਲੇ ਸਮਝ ਰਹੇ ਸਨ ਪਰ ਜਦੋਂ ਮੁਕੰਮਲ ਹੋਣ ਤੋਂ ਗੁਰੂ ਅਰਜਨ ਸਾਹਿਬ ਇੱਕ ਦਿਨ ਵੀ ਉੱਥੇ ਨਾ ਬੈਠੇ ਬਲਕਿ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਇਸ ਹਰੀ ਮੰਦਰ ਦੇ ਅੰਦਰ ਕਿਸ ਦੀ ਪੂਜਾ ਹੋਏਗੀ, ਕਹਿੰਦੇ ਸਮੇਂ ਦਾ ਇੰਤਜ਼ਾਰ ਕਰੋ ਦੱਸਾਂਗੇ। ਇਹ ਹਰੀ ਦਾ ਮੰਦਰ ਹੈ, ਇੱਥੇ ਕੇਵਲ ਹਰੀ ਦੀ ਪੂਜਾ ਹੋਏਗੀ। ਇਹ ਰੱਬ ਦਾ ਘਰ ਹੈ, ਰੱਬ ਦਾ ਮੰਦਰ ਹੈ, ਰੱਬ ਦੀ ਹੀ ਪੂਜਾ ਹੋਏਗੀ। ਔਰ ਰੱਬ ਦੀ ਪੂਜਾ ਕਰਨ ਦਾ ਢੰਗ ਦੱਸਿਆ ਗੁਰੂ ਅਰਜਨ ਸਾਹਿਬ ਨੇ, ਸਿੱਧਾ ਪਰਮਾਤਮਾ ਦੀ ਪੂਜਾ ਕਰਨੀ ਹੈ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਆਓ ਇਸ ਤਰੀਕੇ ਨਾਲ ਹੋਏਗੀ। ਪ੍ਰਕਾਸ਼ ਹੋਇਆ, ਹੁਕਮਨਾਮਾ ਹੋਇਆ, ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਸਾਹਿਬ ਵੱਲ ਨੇਤਰ ਕੀਤੇ ਨੇ। ਉਹਨਾਂ ਨੇਤਰਾਂ ਵਿੱਚ ਇੱਕ ਪ੍ਰਸ਼ਨ ਹੈ ਕਿ ਗੁਰੂ ਸਾਹਿਬ ਅੱਗੇ ਕੀ ਕੀਤਾ ਜਾਵੇ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੁਕਮ ਦਿੱਤਾ ਕਿ ਜਪਜੀ ਦਾ ਪਾਠ ਕੀਤਾ ਜਾਵੇ। ਇਹ ਦੂਸਰਾ ਹੁਕਮ ਹੈ ਗੁਰੂ ਸਾਹਿਬ ਦਾ। ਬਾਬਾ ਬੁੱਢਾ ਸਾਹਿਬ ਹੁਕਮਨਾਮਾ ਲੈ ਰਹੇ, ਹੁਣ ਜਪਜੀ ਦਾ ਪਾਠ ਕਰੋ। ਉਸ ਤੋਂ ਬਾਅਦ ਫਿਰ ਕੀਰਤਨ ਦਾ ਪ੍ਰਵਾਹ ਚੱਲਣਾ ਸੀ ਸਾਰਿਆਂ ਨੂੰ, ਫਿਰ ਸੋਦਰ ਦੀ ਚੌਂਕੀ ਹੋਣੀ ਸੀ, ਫਿਰ ਮਹਾਰਾਜ ਦਾ ਸੁਖਾਸਨ ਹੋਣਾ ਸੀ। ਮੁੱਕਦੀ ਗੱਲ ਸਾਰੀ ਮਰਿਆਦਾ ਪ੍ਰਕਾਸ਼ ਤੋਂ ਲੈ ਕੇ ਸੁਖਾਸਨ ਤੱਕ ਦੀ, ਇਹ ਕਿਸੇ ਮਨੁੱਖ ਤੇ ਨਿਰਭਰ ਨਹੀਂ, ਕਿਸੇ ਮਨੁੱਖ ਦੇ ਗੋਚਰੇ ਨਹੀਂ ਛੱਡੀ। ਗੁਰੂ ਅਰਜਨ ਸਾਹਿਬ ਨੇ ਇਹ ਮਰਿਆਦਾ ਆਪ ਬੰਨੀ। ਤੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਦੀ ਹੁਕਮ ਪਾ ਕੇ ਜਪਜੀ ਸਾਹਿਬ ਪਾਠ ਕਰਨ ਲੱਗੇ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹੱਥ ਵਿੱਚ ਜਬਰ ਹੈ, ਇਸ ਵਾਸਤੇ ਅੰਮ੍ਰਿਤ ਬੋਲ ਆਏ ਨੇ। ਸ੍ਰੀ ਗੁਰ ਕਰਤੇ ਚਮਰ ਫਿਰੰਤਾ, ਬੁੱਢਾ ਜਪਜੀ ਪਾਠ ਕਰੰਤਾ। ਗੁਰੂ ਅਰਜਨ ਸਾਹਿਬ ਦੇ ਹੱਥ ਤੋਂ ਚੌਰ ਤੁਰ ਰਿਹਾ ਹੈ, ਬਾਬਾ ਬੁੱਢਾ ਸਾਹਿਬ ਜਪਜੀ ਸਾਹਿਬ ਦਾ ਪਾਠ ਕਰ ਰਿਹਾ। ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੰਗੀਤ ਕਲਾ ਦੇ ਮਾਹਰ, ਜਿਹਨਾਂ ਨੂੰ ਰਾਗ ਦਾ ਗਿਆਨ ਸੀ, ਰਾਗ ਦੇ ਬੇਤੇ ਉਹਨਾਂ ਗੁਰਸਿੱਖਾਂ ਨੂੰ ਕੀਰਤਨ ਦੀ ਆਗਿਆ ਦਿੰਦੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਇੱਥੇ ਵਚਨ ਸੰਗਤਾਂ ਨੂੰ ਦੁਹਰਾਉਂਦੇ ਨੇ। ਰਾਮਸਰ ਵਾਲੀ ਜਗ੍ਹਾ ਵੀ ਕਿਹਾ ਸੀ, ਉਹ ਵਚਨ ਮੈਂ ਦੋ ਤਿੰਨ ਮਿੰਟਾਂ ਦੇ ਵਿੱਚ ਕਹਿ ਕੇ ਆਪਣੀ ਗੱਲ ਸਮਾਪਤ ਕਰਦਾ। ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ। ਵਚਨ ਕੀਤਾ, ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇ ਸਭ ਨੰਦ ਸਹਿ। ਮਹਾਰਾਜ ਬੋਲੇ, ਗੁਰਸਿੱਖੋ, ਗੁਰੂ ਸਾਹਿਬਾਨਾਂ ਦਾ ਸਰੀਰ ਸਾਰੀਆਂ ਥਾਵਾਂ ਤੇ ਸਾਰੀਆਂ ਸਮਿਆਂ ਦੇ ਵਿੱਚ, ਸਾਰਿਆਂ ਸਮਿਆਂ ਵਿੱਚ ਸਾਰੀਆਂ ਥਾਵਾਂ ਤੇ ਸਾਰੇ ਲੋਕਾਂ ਨੂੰ ਦਰਸ਼ਨ ਨਹੀਂ ਹੋ ਸਕਦੇ। ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਂ ਸਮੇ ਸਭ ਨਾ ਦਰਸਾਏ ਹੈ, ਸਾਰੇ ਥਾਵਾਂ ਤੇ ਸਾਰਿਆਂ ਗੁਰਸਿੱਖਾਂ ਨੂੰ ਸਾਰੇ ਸਮਿਆਂ ਦੇ ਵਿੱਚ ਦਰਸ਼ਨ ਨਹੀਂ ਹੋ ਸਕਦੇ, ਕਿਉਂਕਿ ਸਰੀਰ ਦੀ ਇੱਕ ਮਰਿਆਦਾ ਹੈ, ਜਿੱਥੇ ਹੈ ਉੱਥੇ ਹੈਗਾ ਸਰੀਰ। ਤੇ ਅਗਲਾ ਵਚਨ ਕੀਤਾ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਉਤਮ ਹੈ ਸਭ ਕਾਲ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ, ਇਹ ਗੁਰੂ ਨਾਨਕ ਦਾ ਹਿਰਦਾ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਇਹ ਗੁਰੂ ਨਾਨਕ ਦਾ ਹਿਰਦਾ ਹੈ, ਗੁਰੂ ਦਾ ਹਿਰਦਾ ਹੈ। ਗੁਰਬਾਣੀ ਜਿਹੜੀ ਹੈ ਉੱਤਮ ਹੈ, ਇਹ ਸਾਡਿਆਂ ਸਰੀਰਾਂ ਨਾਲੋਂ ਉੱਤਮ ਹੈ, ਪਵਿੱਤਰ ਹੈ, ਸਭ ਕਾਲ ਰਹੇ ਹੈ, ਸਾਰਿਆਂ ਸਮਿਆਂ ਦੇ ਵਿੱਚ ਰਹਿਣ ਵਾਲਾ ਇਹ ਸਰੂਪ ਪਰਮੇਸ਼ਵਰ ਦਾ ਪ੍ਰਗਟ ਹੋ ਗਿਆ, ਇਹਦਾ ਪਹਿਲਾ ਪ੍ਰਕਾਸ਼ ਹੋ ਗਿਆ। ਅੱਜ ਉੱਤਮ ਹੈ, ਸਭ ਕਾਲ ਰਹੇ ਹੈ, ਮੇਰੇ ਸਰੂਪ ਤੇ ਜਾਣ ਤੇ ਹੈ ਦੀਰਘ, ਮੇਰੇ ਸਰੂਪ ਦੇ ਨਾਲੋਂ ਇਹ ਦੀਰਘ ਹੈ। ਦੀਰਘ ਮਾਤਰਾ, ਲਘੁ ਮਾਤਰਾ, ਦੋ ਮਾਤਰਾ ਹੁੰਦੀਆਂ। ਮੇਰੇ ਸਰੂਪ ਤੇ ਜਾਣਦੇ ਹੈ ਦੀਰਘ, ਸਾਹਿਬ ਜਾਨ ਅਦੈਬ ਕੈ
ਕਹਿੰਦੇ ਮੇਰੇ ਸਰੂਪ ਦੇ ਨਾਲੋਂ ਇਹ ਦੀਰਘ ਹੈ, ਇਹ ਵੱਡਾ ਹੈ। ਮੇਰਾ ਸਰੀਰ ਵੱਡਾ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੱਡਾ ਹੈ। ਮੇਰੇ ਸਰੂਪ ਤੇ ਜਾਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿੰਦੇ ਆਪਣਾ ਮਾਲਕ ਜਾਣ ਕੇ ਅਦੋ ਕਰਿਓ, ਇਹ ਹੁਕਮ ਦਿੱਤਾ ਹੈ, ਦਰਗਾਹੀ ਹੁਕਮ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸਾਹਿਬ ਜਾਣ ਕੇ ਮਾਲਕ ਜਾਣ ਕੇ ਅਦਾਇਬ ਕਹਿੰਦੇ, ਫਿਰ ਪੂਜਾ ਕਰਨ ਦਾ ਢੰਗ ਦੱਸਦੇ ਨੇ। ਪੂਜੋ ਚੰਦਨ ਕੇਸਰ ਕੋ ਘਾਸ, ਧੂਫ ਦਿਖਾ ਕੇ ਫੁੱਲ ਚੜਾਏ ਗਏ। ਇਹ ਪਹਿਲੇ ਪ੍ਰਕਾਸ਼ ਦੇ ਨਾਲ ਸੰਬੰਧਿਤ ਵਿਚਾਰਾਂ ਸਨ ਜੋ ਅੱਜ ਸੰਤ ਸੰਮੇਲਨ ਰੱਖਿਆ ਗਿਆ ਇਸ ਸਥਾਨ ਤੇ। ਸਿੱਖ ਜਗ ਦੇ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਯਾਦ ਉਹ ਅਗਲਿਆਂ ਦਿਨਾਂ ਦੇ ਅੰਦਰ ਅੱਗੇ ਨੇੜੇ ਆ ਰਹੇ ਉਹ ਵਰਸ਼ਾਂ ਦੇ, ਉਹ ਵੀ ਮੁਬਾਰਕ ਦਿਨ ਨੇੜੇ ਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਤੇ ਮਹਾਂਪੁਰਸ਼ਾਂ ਦੀਆਂ ਵਰਸੀਆਂ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਅੰਮ੍ਰਿਤ ਦੇ ਮਿੱਠੇ ਜਾ ਕੇ ਵਚਨਾਂ, ਜਿਨ੍ਹਾਂ ਦੇ ਅੰਮ੍ਰਿਤ ਵਚਨ ਵਕਤੇ ਅਖੀਰ ਤੱਕ ਉਹਨਾਂ ਦਾ ਸੰਗੀਤ ਪਸ਼ੂਆਂ ਪੰਛੀਆਂ ਦੇ ਮਨ ਨੂੰ ਮੋਹਣ ਵਾਲੀ ਆਵਾਜ਼, ਮਨੁੱਖ ਦੀ ਤਾਂ ਬਾਤ ਹੀ ਕੀ ਹੈ। ਉਹਨਾਂ ਨੇ ਇਸ ਅਸਥਾਨ ਤੇ ਰੱਖੇ ਹੋਏ 14 ਦੀਵਾਨਾਂ ਚੋਂ 13 ਦੀਵਾਨ ਲਾ ਕੇ ਆਪਣਾ ਸਰੀਰ ਸਮਾਪਤ ਕਰ ਲਿਆ ਸੀ। ਉਹਨਾਂ ਦੀਆਂ ਵਰਸੀਆਂ ਦੇ ਸੰਬੰਧ ਵਿੱਚ ਇਹ ਗੱਲਾਂ ਉਹਨਾਂ ਦਿਹਾੜਿਆਂ ਤੇ ਬੋਲਣ ਵਾਲੀਆਂ ਨੇ ਤੇ ਅੱਜ ਸਿਰਫ ਇਹੀ ਵਿਚਾਰ ਸੀ, ਗ੍ਰੰਥ ਦਾ ਗੁਰੂ ਤੋਂ ਇਹ ਜਾਣੋ ਉਤਮ ਹੈ ਸੋ ਕਾਲ ਰਹੇ ਹੈ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ। ਸਿੱਖ ਜਗਤ ਦੇ ਮਹਾਨ ਵਿਦਵਾਨ ਤੇ ਜਿਹਨਾਂ ਦਾ ਕੋਈ ਦੂਸਰਾ ਮੁਕਾਬਲੇ ਨਹੀਂ ਬਣਦਾ, ਅਦੁੱਤੀ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਮਨ ਦੀ ਇਹਨਾਂ ਦੀ ਇਕਾਗਰਤਾ ਸੁਣਨ ਵਾਲਿਆਂ ਤੇ ਛਾ ਜਾਂਦੀ ਹੈ। ਉੱਥੋਂ ਹਿਰਦੇ ਦੀ ਆਵਾਜ਼ ਤੋਂ ਪਹਿਚਾਣ ਆਉਂਦੀ ਹੈ ਇਹਨਾਂ ਦੇ ਆਪਣੇ ਮਨ ਦੇ ਟਿਕਾ ਦੀ ਗੱਲ। ਬਾਬਾ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹ ਮਹਾਂਪੁਰਸ਼ ਵੀ ਪਹੁੰਚੇ ਹੈ, ਅਗਲਾ ਪ੍ਰਬੰਧ ਕੀ ਜੈਸਾ ਸਮਾਂ ਨਾਸ਼ ਕਰਨਗੇ ਉਹ ਆਨੰਦ ਮਾਣ ਉਦਾਸ ਨੂੰ ਖੁਸ਼ੀਆਂ ਬਖਸ਼ ਕਰੋ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਪਹਿਲਾ ਪ੍ਰਕਾਸ਼ ਉਤਸਵ ਇਸ ਸੰਬੰਧ ਵਿੱਚ ਜਿੰਨੇ ਕੁ ਵਚਨ ਸੁਣੇ ਨੇ ਇਹਨਾਂ ਨੂੰ ਆਪਾਂ ਸਾਰੇ ਹਿਰਦੇ ਚ ਵਸਾਈਏ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਹਦੇ ਧੰਦੇ ਪਿੱਛੇ ਪਿਆ ਹੋਇਆ, ਰੁਮਾਇਲ ਦੇ ਪਿੱਛੇ ਪਿਆ ਹੋਇਆ, ਬਜ਼ੁਰਗ ਬਾਬਾ ਮਾਇਆ ਸਾਥ ਨਾ ਹੋਇਆ, ਮਾਇਆ ਦੇ ਸਾਥ ਦੇਣਾ ਨਹੀਂ ਇਹਨੂੰ, ਮਾਇਆ ਜਗ ਹੋਇਆ ਡੰਡਾ ਬੁੱਝੇ ਹੋਏ ਬਜ਼ੁਰਗ ਹੋਰ ਸੁਣਾਉਂਦੇ ਬਾਬਾ ਮਾਇਆ ਰਚਨਾ ਧੋ, ਇਹ ਚੰਨਾ ਧੋਖਾ ਸੰਸਾਰ ਦੀ ਮਾਇਆ ਦਾ, ਅੰਧੇ ਨਾਮ ਸਾਰਿਆਂ ਨਾ ਦਿਸੇ ਨਾ ਉਹ ਨਾ ਲੋਕ ਚੁੱਕਿਆ ਨਾ ਪੰਡੋ ਚੁੱਕਿਆ, ਨਾਮ ਦੇ ਵਿੱਚ ਤਨ ਦੇ ਵਿੱਚ ਨਾਮ ਨੂੰ ਵਿਸਾਰ ਦਿੰਦਾ, ਮੈਂ ਕੀ ਹਾਲਤ ਦੱਸਾਂ, ਵਿਰਥਾ ਕਹੋ ਕੌਣ ਸੁਮਨ ਕੀ ਲੋਭ ਲੋਭ ਦੇ ਅਧੀਨ, ਲੋਭ ਨੂੰ ਸਤਿਗੁਰੂ ਜੀ ਕਹਿੰਦੇ ਲਵ ਕੁੱਤਾ ਕੂੜ ਝੂੜਾ ਠੱਗ ਖਾਧਾ ਮੁਰਦਾ, ਲੋਭ ਦੇ ਬਾਰੇ ਕਹਿੰਦੇ ਨੇ ਸਰੀਰ ਦੇ ਨਾਲ ਇਹ ਕੁੱਤਾ ਲੋਭ ਦੋ ਪੁੱਤੀਆਂ ਨੇ, ਇੱਕ ਸਵਾਨ ਦੋ ਸਵਾਨੀ ਨਾਲ ਫਲ ਕੇ ਭੌਂਕੇ ਸਦਾ ਅਮਰ ਦੇ ਰੋਟ ਕੁੱਤਾ ਭੌਂਕਣਾ ਸ਼ੁਰੂ ਕਰਦਾ, ਲੋਭ ਜੋ ਹੈ ਸਾਰੇ ਦਿਹਾੜੇ ਲਈ ਇਹ ਕਰਾਂਗਾ ਉਹ ਕਰਾਂਗਾ ਮਾਇਆ ਦੀ ਖਾਤਰ, ਨਾਲ ਕੁੱਤੀਆਂ ਜਾ ਪੈਂਦੀ ਉਹ ਭੌਂਕਦਾ ਕੁੱਤੀਆਂ ਵੀ ਜਾਗਦੀਆਂ, ਅਤੇ ਕੁੱਤੀਆਂ ਨੂੰ ਚੁੱਪ ਕਰਾਉਣ ਲਈ ਕੁੱਤੇ ਨੂੰ ਚੁੱਪ ਕਰਾਓ, ਕੁੱਤੇ ਨੂੰ ਟੁੱਕਣ ਪਾ ਦਿਓ ਕੁੱਤਾ ਨਹੀਂ ਭੌਂਕੇਗਾ, ਕੁੱਤੀਆਂ ਸੁੱਤੀਆਂ ਜਾਣਗੀਆਂ, ਅਤੇ ਸ਼ਬਦ ਦਾ ਟੁੱਕਰ ਪਾਉਣਾ ਹੈ, ਮਨ ਰੋਚੇ ਬੁਰਾਈਆਂ ਕੋਲ ਸ਼ਬਦ ਨਹੀਂ ਇਹ ਮਨ ਬੋਲੀਏ, ਗੁਰੂ ਦੇ ਸ਼ਬਦ ਨੇ ਮਨ ਨੂੰ ਬੋਲਣਾ ਹੈ, ਅਤੇ ਕੁੱਤਾ ਜਿਹੜਾ ਚੁੱਪ ਕਰੇਗਾ ਅਤੇ ਕੁੱਤੀਆਂ ਵੀ ਚੁੱਪ ਕਰਾਣੀਆਂ, ਮਨ ਦੀ ਮਨ ਟਿਕਿਆ ਰਹੇਗਾ, ਮਨ ਖਿੰਡਰੇਗਾ ਨਹੀਂ, ਕਿਉਂ ਇਸ ਨੂੰ ਲੱਭ ਨੂੰ ਹੋਰ ਵੀ ਸਤਿਗੁਰ ਪੁਰਨ ਲੱਭ ਪਾਪ ਰਾਜਾ ਮੈਂ ਤਾਂ ਕੂੜ ਹੋਇਆ ਸਿੱਖਦਾ, ਲੱਭ ਤਾਂ ਹੀ ਪਾਪ ਹੁੰਦੇ ਨੇ ਅਤੇ ਲੱਭ ਅਤੇ ਰਾਜਾ ਚ ਪਾਪ ਜਿਹੜਾ ਉਹ ਨਹੀਂ ਹੈ ਅਤੇ ਝੂਠ ਉਹਨਾਂ ਦਾ ਸਰਦਾਰ ਹੈ, ਕੱਲ ਦੇ ਸਤਪੁੱਛੀਏ ਬਹਿ ਬਹਿ ਕਰੇ ਵਿਚਾਰ, ਛੋਟੇ ਮਨਿਸਟਰਾਂ ਨੂੰ ਅਫਸਰਾਂ ਨੂੰ ਬੁਲਾ ਲਾ ਕੇ ਮਜਲਿਸ ਕਰਦੇ ਨੇ, ਇਹਨੂੰ ਕਿਤਰਾਂ ਠਈਏ ਤੈਨੂੰ ਕਿਤਰਾਂ ਲੁੱਟੀਏ, ਅੰਧੀ ਰਹੀਏ ਤਾਂ ਗਿਆਨ ਹੋਣੀ ਭਾਏ ਭਰੇ ਮੰਦਾ, ਇਹ ਤਾਂ ਗਿਆਨ ਤੁਹੀਂ ਅੰਧੀ ਹੈ ਜਿੰਨਾ ਮਰਜ਼ੀ ਲੁੱਟ ਲਓ, ਤਾਂ ਲੱਭ ਜਿਹੜਾ ਇਹਦਾ ਕੋਈ ਅੰਤ ਨਹੀਂ ਹੈ, ਇਸ ਗੱਲ ਸਤਿਗੁਰ ਪਾਉਂਦੇ ਨੇ ਦਿਲ ਤਾਂ ਕੌਣ ਕੌਣ ਸੋ ਮਨ ਮੰਨ ਕੇ ਲੋਕ ਗ੍ਰਸਿਓ ਦਸੋ ਤੇ ਸਤਾਵਤ ਆਸਾ ਲਾਗਿਓ ਧਨ ਕੀ, ਸੁੱਖ ਕੇ ਹੇਰ ਬਹੁਤ ਦੁੱਖ ਪਾਓ, ਕਹਿੰਦਾ ਮੈਨੂੰ ਜ਼ਿਆਦਾ ਧਨ ਲੱਜੇਗਾ ਸੁੱਖ ਲੜਾਂਗਾ, ਦੁੱਖ ਪਾਉਂਦੇ ਦੁੱਖ ਦੀਆਂ ਪੰਡਾਂ ਤੁਸੀਂ ਸੁੱਖ ਨਾ ਦੇਖਿਓ ਕੋਈ, ਇਹ ਪੰਡਾਂ ਹੀ ਪੰਡਾਂ ਦੁੱਖ ਦੀਆਂ, ਸੁੱਖ ਤਾਂ ਤੈਨੂੰ ਪ੍ਰਾਪਤ ਹੋ ਜੂ ਮਾਇਆ ਚੋਂ, ਸੋ ਕੇ ਬਹੁਤ ਦੁੱਖ ਪਾਵਤ ਸੇਵ ਕਰ ਜਨ 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 ਸੇਵਾ ਕਰਦਾ ਫਿਰਦਾ ਮਾਇਆ ਦੇ ਪਿੱਛੇ, ਨੌਕਰੀ ਮਿਲ ਜੂ ਮੈਨੂੰ ਬਿਜ਼ਨਸ ਠੀਕ ਹੋ ਜੂ, ਮਨਿਸਟਰਾਂ ਦੀ ਪਰੋਚ ਕਰਦਾ ਅੱਜ ਕੱਲ੍ਹ ਤਾਂ ਪਰੋਚੇ ਬਣੀਆਂ, ਪਰ ਆਪਣੇ ਆਪ ਨੂੰ ਬਾਜ ਕਰਦਾ ਦੁਆਰੇ ਦੁਆਰ ਸਮਾਨ ਜੇ ਦੌਲਤ ਨਹਿ ਸਦਰਾਉਣ ਪੈ ਜਾਂਦੀ, ਹੁਣ ਮਾਤਾ ਸੇਵਨ ਵੀ ਇਹਦੇ ਕੋਲ ਟਾਈਮ ਨਹੀਂ, ਕਿਉਂਕਿ ਮਨ ਕਰਕੇ ਗਾਉਂਦਾ ਵੀ ਨਹੀਂ, ਮਨ ਇਹਦਾ ਟਿਕਦਾ ਨਹੀਂ ਸੁਣ ਰਹੇ, ਮਨ ਕਰਕੇ ਉਹ ਨਾ ਆਉਂਗਾ, ਜੇ ਮਨ ਕਿਤੇ ਟਿਕ ਜੇ ਪਰਮਾਤਮਾ ਦਾ ਸਿਮਰਨ ਚੱਲ ਪਏ, ਅੰਮ੍ਰਿਤ ਵੇਲੇ ਸੰਭਾਲ ਲਵੇ ਗੁਰੂ ਦੇ ਆਸ਼ਿਰਵਾਦ, ਗੁਰ ਸਤਿਗੁਰ ਕਾ ਜੋ ਸਿੱਖ ਠਸ ਭਰਕ ਉੱਠਾ ਨਾਮ ਧਿਆਵੇ, ਉਹਨੂੰ ਕਦੇ ਭਰ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਆਵੇ, ਇਸ਼ਨਾਨ ਕਰਕੇ ਸਿਮਰਨ ਸੁਰਤ ਜੋੜ ਦੇਵੇ, ਗਾ ਕੇ ਸੁਣੇ ਨਾਮ ਰੂਪੀ ਸਰੋਜ ਆਤਮਾ ਦਾ ਇਸ਼ਨਾਨ ਕਰੇ, ਅੰਮ੍ਰਿਤ ਸਰ ਨਾਮ ਰੂਪੀ ਸਰੋਜ ਆਤਮਾ ਦਾ ਇਸ਼ਨਾਨ ਕਰੇ, ਅਤੇ ਜਿਹੜੇ ਦਿਨ ਗੁਰਬਾਣੀ ਗਾਵੇ ਸਿੱਖਾਂ ਨੂੰ ਹੁਕਮ ਹੈ ਸਤਿਗੁਰਾਂ ਦਾ ਕਿ ਦਿਨ ਚੰਗਾ ਆਪਣੇ ਨੇਤਰੀ ਕਰ ਲਓ, ਗੁਰੂ ਸਾਹਿਬ ਜੀ ਨੂੰ ਜ਼ਿਆਦਾ ਸਮਾਂ ਨਹੀਂ ਦਿੰਦਾ ਕਿਉਂਕਿ ਆਪ ਲੋਕਾਂ ਨੇ ਉਹਨਾਂ ਸਮਾਗਮ ਦੇ ਜੋ ਬੜੇ ਬੜੇ ਸਾਥੀਆਂ ਕਹੂੰਗੀਆਂ ਉਹਨਾਂ ਨੂੰ ਸਦਨ ਕਰਨਾ, ਇਹਦੇ ਨੇ ਸ਼ੋਰ ਪਰਵਾਉਣ ਗੱਲ ਭੁੱਲਾਂ ਚੁੱਕਾ ਕੇ ਮੈਂ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਅਕਾਲ ਮੂਰਖ ਅਯੋਧੀ ਸਹਿਬੰ ਗੁਰ ਪ੍ਰਸਾਦ ਸ੍ਰੀ ਪ੍ਰਾਣਨਾਥ ਗੋਵਿੰਦ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮੇਂ ਸਿਮਰਨ ਤਨਾਮਿਕ ਰਾਮ ਦਮੋਦਰ ਮਾਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।